ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਣ ਨਾ ਸਾਕੋ। ਤੂੰ ਠਾਕੁਰ ਊਚ ਭਗਵਾਨਾ, ਧਰਨ ਗਗਨ ਨਵ ਖੰਡ ਮੈਂ, ਜੋ ਸਵਰੂਪੀ ਰਹੋ ਭਰ। ਭਨ ਮਥੁਰਾ ਕਛ ਭੇਦ ਨਹੀਂ, ਗੁਰੂ ਅਰਜੁਨ ਪ੍ਰਤਖ ਹਰ। ਤਤ ਵਿਚਾਰ ਹੈ ਮਥੁਰਾ, ਜਗ ਤਾਰਨ ਕੋ ਅਵਤਾਰ ਬਣਾਇਓ। ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਪਰਮ ਪੂਜਿਆ ਪਰਮ ਸਤਿਕਾਰ ਯੋਗ ਜੁਗੋ ਜੁਗੋ ਟਲ ਚਵਰ ਛਤਰ ਤਖ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ ਸਰਬ ਕਲਾ ਭਰਪੂਰ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੁਸ਼ੋਭਿਤ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਨਿਮਰਤਾ ਸਹਿਤ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਦਾਸ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਤਰਨਾ ਦਲ ਸਮੂਹ ਜਥੇਬੰਦੀ ਵੱਲੋਂ ਆਪ ਸਮੂਹ ਸੰਗਤਾਂ ਨੂੰ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ। ਸੋ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ, ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਨਮ ਬਾਰੇ ਵੀ ਆਪ ਭਲੀ ਭਾਂਤ ਜਾਣਦੇ ਹੋ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਜੀਵਨ ਜ਼ਿੰਦਗੀ ਦੇ ਅੰਦਰ ਸਾਨੂੰ ਆਪਣੇ ਸਤਿਕਾਰਯੋਗ ਮਾਤਾ ਜੀ ਅਤੇ ਸਤਿਕਾਰਯੋਗ ਪਿਤਾ ਜੀ ਦਾ, ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਵਚਨ ਮੰਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ, ਉੱਥੇ ਨਾਲ ਨਾਲ ਗੁਰਬਾਣੀ ਦੀ ਵੀ ਰਚਨਾ ਕੀਤੀ ਅਤੇ ਗੁਰਬਾਣੀ ਦਾ ਸਤਿਕਾਰ ਵੀ ਕੀਤਾ। ਕੱਲ ਦੀ ਵਿਚਾਰ ਵਿੱਚ ਆਪ ਜੀ ਦੇ ਨਾਲ ਵਚਨ ਸਾਂਝੇ ਕੀਤੇ ਸਨ ਕਿ ਕੱਲ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਦਿਵਸ ਤੇ ਸੰਗਤਾਂ ਵਿੱਚ ਆਪ ਜੀ ਦੇ ਨਾਲ ਵਚਨ ਸਾਂਝੇ ਕੀਤੇ ਗਏ ਸਨ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਗੁਰਬਾਣੀ ਦਾ ਅਦਬ ਅਤੇ ਸਤਿਕਾਰ ਕੀਤਾ, ਕਿਸ ਤਰ੍ਹਾਂ ਪਣਗੇ ਦੇ ਹੇਠਾਂ ਚਾਦਰ ਵਿਛਾ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਬਿਰਾਜਦੇ ਰਹੇ, ਜਿੰਨਾ ਚਿਰ ਸਰੀਰ ਕਰਕੇ ਗੁਰਬਾਣੀ ਦੇ ਰਚਨਹਾਰੇ ਗੁਰਬਾਣੀ ਕੇ ਬੋਹਿਤ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਨੇ ਪ੍ਰੈਕਟੀਕਲ ਤੌਰ ਤੇ ਗੁਰਬਾਣੀ ਦਾ ਸਤਿਕਾਰ ਕਰਕੇ ਸਾਨੂੰ ਦੱਸਣਾ ਕੀਤਾ। ਇਸੇ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਗੁਰਦੇਵ ਪਿਤਾ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦਾ ਬਚਨ ਉੱਤੇ ਪੂਰਾ ਉਤਰਦਿਆਂ ਹੋਇਆ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਾਤਾ ਪਿਤਾ ਜੀ ਦਾ ਹੁਕਮ ਮੰਨ ਕਰਕੇ ਸਾਨੂੰ ਇਹ ਸੇਧ ਦਿੱਤੀ ਕਿ ਸਾਨੂੰ ਵੀ ਆਪਣੇ ਸਤਿਕਾਰਯੋਗ ਮਾਤਾ ਪਿਤਾ ਜੀ ਦਾ ਬਚਨ ਮੰਨਣਾ ਚਾਹੀਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਤਾਏ ਸਹਾਰੀ ਮਾਲ ਦੇ ਸਪੁੱਤਰ ਦਾ ਆਨੰਦ ਕਾਰਜ ਲਾਹੌਰ ਵਿਖੇ ਸੀ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੱਡੇ ਸਪੁੱਤਰ ਪ੍ਰਿਥੀ ਚੰਦ ਨੂੰ ਕੋਲ ਬੁਲਾਉਣਾ ਕੀਤਾ ਹੈ। ਤੇ ਕਿਹਾ ਕਿ ਤੁਸੀਂ ਆਪਣੇ ਤਾਏ ਸਹਾਰੀ ਮਾਲ ਦੇ ਸਪੁੱਤਰ ਦੇ ਵਿਆਹ ਵਿੱਚ ਸ਼ਗਨ ਲੈ ਕਰਕੇ ਜਾਣਾ ਹੈ, ਪਰ ਪ੍ਰਿਥੀ ਚੰਦ ਜੀ ਨੇ ਆਨੇ ਬਹਾਨੇ ਕਰ ਲਏ, ਪਿਤਾ ਜੀ ਸੰਗਤਾਂ ਬਹੁਤ ਆਉਂਦੀਆਂ ਹਨ, ਮਾਇਆ ਦੀ ਸਾਂਭ ਸੰਭਾਲ ਕਰਨੀ ਹੈ, ਲੰਗਰਾਂ ਦੀ ਸਾਂਭ ਸੰਭਾਲ ਕਰਨੀ ਹੈ, ਦੀਵਾਨ ਸੱਜਦੇ ਹਨ ਅਤੇ ਮੇਰਾ ਤਾਂ ਵਿਹਲ ਨਹੀਂ, ਤੁਸੀਂ ਹੋਰ ਕਿਸੇ ਨੂੰ ਭੇਜ ਦਿਓ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮਹਾਂਦੇਵ ਜੀ ਨੂੰ ਦੂਸਰੇ ਸਪੁੱਤਰ ਜੀ ਨੂੰ ਕੋਲ ਬੁਲਾਉਣਾ ਕੀਤਾ, ਜੋ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਬਿਰਤੀ ਨੂੰ ਜੋੜ ਕਰਕੇ ਰੱਖਦੇ ਸਨ ਅਤੇ ਦੁਨੀਆਂ ਦਾ ਘੱਟ ਖਿਆਲ ਰੱਖਦੇ ਸਨ, ਉਹਨਾਂ ਨੇ ਵੀ ਕਹਿ ਦਿੱਤਾ ਸਾਨੂੰ ਰਿਸ਼ਤੇਦਾਰਾਂ ਦੇ ਨਾਲ ਕੋਈ ਲਗਾਓ ਨਹੀਂ ਹੈ, ਅਸੀਂ ਤਾਂ ਆਪ ਜੀ ਦੇ ਚਰਨਾਂ ਵਿੱਚ ਬੈਠ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਸੁਰਤੀ ਜੋੜਨੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਨੂੰ ਕੋਲ ਬੁਲਾਉਣਾ ਕੀਤਾ ਅਤੇ ਹੁਕਮ ਕੀਤਾ, ਝਟਪਟ ਪਿਤਾ ਜੀ ਦਾ ਹੁਕਮ ਮੰਨ ਕੇ ਲਾਹੌਰ ਵੱਲ ਨੂੰ ਤੁਰਨ ਤੋਂ ਪਹਿਲਾਂ ਸਤਿਗੁਰੂ ਜੀ ਨੇ ਇੱਕ ਹੁਕਮ ਹੋਰ ਕੀਤਾ ਕਿ ਜਿੰਨਾ ਚਿਰ ਅਸੀਂ ਤੈਨੂੰ ਬੁਲਾਈਏ ਨਾ ਉਨਾ ਚਿਰ ਤੂੰ ਵਾਪਸ ਨਹੀਂ ਆਉਣਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸਤਿਕਾਰਯੋਗ ਗੁਰੂ ਪਿਤਾ ਜੀ ਦੇ ਨਾਲ ਬਹੁਤ ਹੀ ਪਿਆਰ ਸੀ, ਪਰ ਪਿਤਾ ਜੀ ਦਾ ਹੁਕਮ ਮੰਨ ਕਰਕੇ ਉਹਨਾਂ ਨੂੰ ਜਾਣਾ ਪਿਆ। ਜਦੋਂ ਵਿਆਹ 'ਤੇ ਗਏ, ਵਿਆਹ ਦੀਆਂ ਸਾਰੀਆਂ ਰਸਮਾਂ ਹੋਈਆਂ, ਬੜਾ ਸਮਾਂ ਲੰਘ ਗਿਆ, ਤਕਰੀਬਨ 8-9 ਮਹੀਨੇ ਦਾ ਸਮਾਂ ਹੋ ਗਿਆ, ਪਿਤਾ ਗੁਰਦੇਵ ਵੱਲੋਂ ਕੋਈ ਹੁਕਮ ਨਾ ਆਇਆ ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਿੱਖ ਨੂੰ ਭੇਜਿਆ ਚਿੱਠੀ ਲਿਖ ਕੇ, ਜੋ ਸ਼ਬਦ ਹਜ਼ਾਰਿਆਂ ਦੇ ਅੰਦਰ ਬਾਣੀ ਅੰਕਿਤ ਹੈ, ਮੇਰਾ ਮਨ ਲੋਚੇ ਗੁਰਦਰਸ਼ਨ ਤਾਈ, ਬਿਲਪ ਕਰੇ ਚਾ ਤ੍ਰਿਕੀ ਨਿਆਈ, ਤ੍ਰਿਖਾ ਨਾ ਉਤਰੇ ਸ਼ਾਂਤ ਨਾ ਆਵੇ। ਸੋ ਇਹ ਪਵਿੱਤਰ ਬਾਣੀ ਦੀਆਂ ਤੁਕਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਚਿੱਠੀ ਲਿਖ ਕਰਕੇ ਸਿੱਖ ਨੂੰ ਭੇਜਿਆ। ਸਤਿਗੁਰੂ ਜੀ ਦੇ ਪਾਸ ਬਾਹਰ ਪ੍ਰਿਥੀ ਚੰਦ ਜੀ ਮਿਲ ਪਏ, ਉਹਨਾਂ ਨੇ ਸਿੱਖ ਤੋਂ ਉਹ ਚਿੱਠੀ ਲੈ ਕਰਕੇ ਆਪਣੇ ਕੋਲ ਰੱਖ ਦਿੱਤੀ ਕਿ ਮੈਂ ਪਿਤਾ ਜੀ ਨੂੰ ਚਿੱਠੀ ਦੇ ਦੇਵਾਂਗਾ, ਜਲ ਪਾਣੀ ਛਕਾ ਕਰਕੇ ਭੇਜ ਦਿੱਤਾ। ਆ ਕਰਕੇ ਸਿੱਖ ਨੇ ਗੁਰੂ ਸਾਹਿਬ ਜੀ ਨੂੰ, ਉਸ ਵੇਲੇ ਗੁਰੂ ਦੇ ਰੂਪ ਵਿੱਚ ਨਹੀਂ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ, ਆ ਕਰਕੇ ਦੱਸਿਆ ਕਿ ਕੋਈ ਹੁਕਮ ਨਹੀਂ ਪਿਤਾ ਜੀ ਵੱਲੋਂ ਹੋਇਆ। ਫਿਰ ਕੁਝ ਸਮਾਂ ਬੀਤ ਗਿਆ, ਫਿਰ ਦੂਸਰੀ ਚਿੱਠੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਿੱਖ ਦੇ ਪਾਸ ਲਿਖ ਕਰਕੇ ਭੇਜੀ, ਤੇਰਾ ਮੁੱਖ ਸੁਹਾਵਾ ਜੀਓ, ਸਹਿਜ ਧੁਨ ਬਾਣੀ, ਚਿਰ ਹੋਆ ਦੇਖੇ ਸਾਰੰਗ ਪਾਣੀ, ਧੰਨ ਸੋ ਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ। ਸੋ ਦੂਸਰੀ ਚਿੱਠੀ ਵੀ ਪ੍ਰਿਥੀ ਚੰਦ ਨੇ ਲੈ ਕਰਕੇ ਕੋਲ ਲਕੋ ਲਈ ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਜਾ ਕਰਕੇ ਫਿਰ ਜਦੋਂ ਸਿੱਖ ਨੇ ਦੱਸਣਾ ਕੀਤਾ ਕਿ ਕੋਈ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਹੁਕਮ ਅਜੇ ਆਇਆ ਨਹੀਂ ਹੈ, ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਨੰਬਰ 3 ਪਾ ਕਰਕੇ ਚਿੱਠੀਆਂ ਦੇ ਨੰਬਰ ਪਾ ਕੇ ਲਿਖਦੇ ਸਨ, ਤੀਸਰੀ ਚਿੱਠੀ ਪਿਆਰ ਤੇ ਮੋਹ ਭਰੀ, ਐਸੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪਿਆਰ ਦੇ ਨਾਲ ਚਿੱਠੀ ਲਿਖੀ ਕਿ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲਿਆ ਪ੍ਰਿਆਤ ਭਗਵੰਤਾ, ਮੋਹ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ, ਬਿਨ ਦੇਖੇ ਗੁਰਦਰਬਾਰੇ ਜੀਓ। ਐਸੀ ਪਿਆਰ ਭਰੀ ਚਿੱਠੀ ਲਿਖੀ ਤੇ ਸਿੱਖ ਨੂੰ ਹੁਕਮ ਕੀਤਾ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਜਾ ਕਰਕੇ ਹੱਥ ਵਿੱਚ ਇਹ ਚਿੱਠੀ ਪਕੜਾਉਣੀ ਹੈ। ਸੋ ਸਿੱਖ ਨੇ ਹੁਕਮ ਮੰਨ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਜਾ ਕਰਕੇ ਨਮਸਕਾਰ ਕਰਕੇ ਸਤਿਗੁਰ ਜੀ ਨੂੰ ਚਿੱਠੀ ਪਕੜਾਈ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਚਿੱਠੀ ਖੋਲ੍ਹ ਕੇ ਜਦੋਂ ਪੜ੍ਹੀ, ਬੜੀ ਪਿਆਰ ਭਰੀ ਚਿੱਠੀ ਲਿਖੀ ਸੀ ਤੇ ਸਤਿਗੁਰ ਉੱਤੇ ਨੰਬਰ 3 ਲਿਖਿਆ ਹੋਇਆ ਸੀ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪੁੱਛਣਾ ਕੀਤਾ ਸਿੱਖ ਨੂੰ, ਭਾਈ ਗੁਰਸਿੱਖਾ ਪਹਿਲੀਆਂ 2 ਚਿੱਠੀਆਂ ਤੂੰ ਕਿੱਥੇ ਦੇ ਕੇ ਗਿਆ ਹੈ? ਤੇ ਸਿੱਖ ਨੇ ਸਾਰੀ ਗੱਲ ਖੋਲ੍ਹ ਕੇ ਦੱਸ ਦਿੱਤੀ ਕਿ ਮੈਂ ਬਾਬਾ ਪ੍ਰਿਥੀ ਚੰਦ ਜੀ ਨੂੰ ਚਿੱਠੀਆਂ 2 ਸੌਂਪ ਕੇ ਗਿਆ ਸੀ, ਪਰ ਆਪ ਜੀ ਵੱਲੋਂ ਕੋਈ ਜਵਾਬ ਨਹੀਂ ਆਇਆ। ਪ੍ਰਿਥੀ ਚੰਦ ਜੀ ਨੇ ਕਿਹਾ ਸੀ ਕਿ ਮੈਂ ਪਿਤਾ ਜੀ ਨੂੰ ਆਪੇ ਦੱਸ ਦੇਵਾਂਗਾ, ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪ੍ਰਿਥੀ ਚੰਦ ਜੀ ਨੂੰ ਕੋਲ ਬੁਲਾਉਣਾ ਕੀਤਾ ਹੈ, ਚਿੱਠੀਆਂ ਬਾਰੇ ਪੁੱਛਿਆ ਤੇ ਮੁਕਰ ਗਿਆ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਨਾਂ ਮੇਰੇ ਕੋਲ ਚਿੱਠੀਆਂ ਆਈਆਂ ਹੀ ਨਹੀਂ, ਪਰ ਸਤਿਗੁਰੂ ਜੀ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਸਤਿਗੁਰ ਸੱਚੇ ਪਾਤਸ਼ਾਹ ਜੀ ਤਾਂ ਦਿਲਾਂ ਦੀਆਂ ਜਾਣਦੇ ਸਨ, ਆਪ ਨਿਰੰਕਾਰ ਦਾ ਰੂਪ ਸਤਿਗੁਰ ਸੱਚੇ ਪਾਤਸ਼ਾਹ ਜੀ ਪ੍ਰਤੱਖ ਹਰ ਸਨ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਿੱਖ ਨੂੰ ਹੁਕਮ ਕੀਤਾ, ਉਹਦੇ ਕਮਰੇ ਦੇ ਵਿੱਚ ਕੋਟ ਦੇ ਵਿੱਚ ਦੋ ਚਿੱਠੀਆਂ ਪਈਆਂ ਸਨ, ਉਹ ਵੀ ਸਤਿਗੁਰੂ ਜੀ ਨੂੰ ਲਿਆ ਕਰਕੇ ਦਿੱਤੀਆਂ ਗੁਰੂ ਕੇ ਸਿੱਖਾਂ ਨੇ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸੇ ਵੇਲੇ ਹੀ ਸਿੱਖ ਨੂੰ ਹੁਕਮ ਕਰਕੇ ਭੇਜਿਆ ਕਿ ਸੁਣਦੇ ਸਾਰ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਜਾਵੋ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਦਰਸ਼ਨਾਂ ਦੀ ਮਨ ਵਿੱਚ ਸਿੱਖ ਸੀ, ਦਰਸ਼ਨ ਕਰਨ ਵਾਸਤੇ ਮਨ ਤਾਂਘ ਰਿਹਾ ਸੀ ਜਿਉਂ ਕਿ ਪਪੀਹਾ ਜਿਸ ਤਰ੍ਹਾਂ ਸਵਾਤੀ ਬੂੰਦ ਨੂੰ ਚਾਹੁੰਦਾ ਹੈ, ਅਤੇ ਇਸੇ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਪਿਤਾ ਗੁਰੂ ਦੇ ਦਰਸ਼ਨ ਚਾਹੁੰਦੇ ਸਨ ਅਤੇ ਝਟਪਟ ਲਾਹੌਰ ਤੋਂ ਤਿਆਰੀ ਕਰਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਕੀਤੀ ਅਤੇ ਸ਼ਬਦ ਉਚਾਰਨ ਕੀਤਾ। ਭਾਗ ਹੋਇਆ ਗੁਰਸੰਤ ਮਲਾਇਆ, ਪ੍ਰਭ ਅਵਨਾਸੀ ਘਰ ਮੈਂ ਪਾਇਆ, ਸੇਵ ਕਰੀ ਪਲ ਜਸਨਾ ਵਿਛੜਾ, ਜਾਂ ਨਾਨਕ ਦਾਸ ਤੁਮਾਰੇ ਜੀਓ ਇਤਿਆਦ। ਇਹ ਚਿੱਠੀ ਇਹ ਚੌਥਾ ਸ਼ਬਦ ਜਿਹੜਾ ਸੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕਰਕੇ ਉਚਾਰਨ ਕੀਤਾ। ਸਤਿਗੁਰੂ ਜੀ ਨੇ ਘੁੱਟ ਕੇ ਕਾਲਜ ਦੇ ਨਾਲ ਲਾ ਲਿਆ ਕਿ ਮੇਰਾ ਸਪੁੱਤਰ, ਮੇਰਾ ਕਹਿਣੇ ਕਾਲ ਸਪੁੱਤਰ ਹੈ। ਸੋ ਜਿਹੜੇ ਪੁੱਤਰ ਹੁੰਦੇ ਹਨ ਤਿੰਨ ਪ੍ਰਕਾਰ ਦੇ ਹੁੰਦੇ ਹਨ, ਇੱਕ ਹੁੰਦਾ ਹੈ ਸਪੁੱਤਰ, ਇੱਕ ਹੁੰਦਾ ਹੈ ਕਪੁੱਤਰ, ਇੱਕ ਹੁੰਦਾ ਹੈ ਪੁੱਤਰ। ਜਿਹੜਾ ਮਾਤਾ ਪਿਤਾ ਦਾ ਕਹਿਣਾ ਨਾ ਮੰਨੇ ਉਹ ਕਪੁੱਤਰ ਹੈ, ਜਿਹੜਾ ਰੂਟੀਨ ਦੇ ਵਿੱਚ ਮਾਤਾ ਪਿਤਾ ਦਾ ਕਹਿਣਾ ਮੰਨੇ ਉਹ ਪੁੱਤਰ ਹੈ, ਅਤੇ ਜਿਹੜਾ ਸੁਪੁੱਤਰ ਹੈ ਜੋ ਵੀ ਸਤਿਗੁਰ ਜੋ ਵੀ ਮਾਤਾ ਪਿਤਾ ਜੀ ਕਹਿਣ ਅਤੇ ਮਾਤਾ ਪਿਤਾ ਦੀ ਜਿਹੜੀ ਪ੍ਰੋਪਰਟੀ ਹੋਵੇ ਉਹਨੂੰ ਵੀ ਅੱਗੇ ਚਾਰ ਚੰਨ ਲਾ ਕੇ ਅੱਗੇ ਵਧਾਉਂਦਾ ਹੈ। ਜੇ ਇਸੇ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਨੇ ਸੱਚੇ ਪਾਤਸ਼ਾਹ ਜੀ ਦੇ ਸੱਚੇ ਸਪੁੱਤਰ ਹੋਣ ਦਾ ਜੋ ਉਸ ਵੇਲੇ ਸਬੂਤ ਦਿੱਤਾ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨ ਕਰਕੇ, ਇਸ ਤੋਂ ਆਪਾਂ ਨੂੰ ਸਿੱਖਿਆ ਲੈਣ ਦੀ ਜ਼ਰੂਰਤ ਹੈ ਕਿ ਅਸੀਂ ਵੀ ਸਾਡੇ ਸਤਿਗੁਰਾਂ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਸਥਾਪਨਾ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸਿੱਖਿਆ ਦੇ ਰਹੇ ਹਨ। ਗੁਰਦੇਵ ਮਾਤਾ ਗੁਰਦੇਵ ਪਿਤਾ, ਪਹਿਲਾਂ ਗੁਰੂ ਮਾਤਾ ਹੈ ਫਿਰ ਪਿਤਾ, ਇਹ ਜੋ ਸ਼ਬਦੀ ਅਰਥ ਹਨ ਇਹ ਦੁਨਿਆਵੀ ਸਾਡੇ ਰਿਸ਼ਤਿਆਂ ਦੇ ਪ੍ਰਥਾਏ ਹਨ, ਪਰ ਇਹਨਾਂ ਦਾ ਭਾਵ ਅਰਥ ਜੋ ਹੈ ਉਹ ਹੈ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਮਾਤਾ ਜੀ ਹਨ, ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਪਿਤਾ ਜੀ ਹਨ ਜੋ ਸਾਡੀ ਸਵਾਸ ਸਵਾਸ ਦੇ ਨਾਲ ਸਾਡੀ ਰੱਖਿਆ ਕਰਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ। ਸੋ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਸਵਾਸ ਸਵਾਸ ਦੇ ਨਾਲ ਸਾਡੀ ਰੱਖਿਆ ਕਰਦਾ ਹੈ, ਇਸ ਕਰਕੇ ਧੰਨ ਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਮਾਤਾ ਜੀ ਹਨ, ਪਿਤਾ ਜੀ ਹਨ, ਅਤੇ ਦੁਨਿਆਵੀ ਤੌਰ 'ਤੇ ਵੀ ਜਿਹੜੇ ਸਾਡੇ ਸਤਿਕਾਰਯੋਗ ਮਾਤਾ ਜੀ ਹਨ ਪਿਤਾ ਜੀ ਹਨ ਉਹਨਾਂ ਦਾ ਵੀ ਅਸੀਂ ਕਹਿਣਾ ਮੰਨਣਾ ਹੈ। ਸੋ ਜਿਨਕਾ ਦਿਨ ਮਨਾਤੇ ਹੋ ਉਨਕੀ ਬਾਤ ਵੀ ਸਮਝੋ, ਜਿਨਕਾ ਦਿਨ ਮਨਾਤੇ ਹੋ ਉਨਕਾ ਇਸ਼ਦਾਤ ਵੀ ਸਮਝੋ। ਸੋ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ, ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਜੀਵਨ ਕਾਲ ਤੋਂ ਇਹ ਸਿੱਖਿਆ ਪ੍ਰਾਪਤ ਹੁੰਦੀ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਆਪਣੇ ਸਤਿਕਾਰਯੋਗ ਮਾਤਾ ਜੀ ਦਾ ਅਤੇ ਪਿਤਾ ਜੀ ਦਾ ਕਹਿਣਾ ਮੰਨਣ ਵਾਸਤੇ ਸਾਨੂੰ ਇਹ ਆਪਣੇ ਪ੍ਰੈਕਟੀਕਲ ਰੂਪ ਦੇ ਵਿੱਚ ਜੀਵਨ ਦੇ ਵਿੱਚ ਕਰਕੇ ਦਿਖਾਲਿਆ ਹੈ। ਸੋ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ, ਜਦੋਂ ਅਸੀਂ ਆਪਣੇ ਮਾਤਾ ਪਿਤਾ ਦੀ ਸੇਵਾ ਕਰਾਂਗੇ, ਮਾਤਾ ਪਿਤਾ ਵੀ ਸਾਡੇ ਵਾਸਤੇ ਅਸੀਸਾਂ ਦਿੰਦੇ ਹਨ, ਭਾਵੇਂ ਮਾਤਾ ਪਿਤਾ ਜੀ ਬਜ਼ੁਰਗ ਵੀ ਜਦੋਂ ਹੋ ਜਾਂਦੇ ਹਨ ਕੋਈ ਕੰਮ ਕਾਰ ਨਹੀਂ ਵੀ ਕਰ ਸਕਦੇ, ਪਰ ਸਾਡੇ ਵਾਸਤੇ ਅਰਦਾਸ ਕਰਦੇ ਹਨ। ਜਦੋਂ ਮਾਤਾ ਜੀ ਕਿਤੇ ਵੀ ਜਾਂਦੇ ਹਨ, ਪਿਤਾ ਜੀ ਕਿਤੇ ਵੀ ਜਾਂਦੇ ਹਨ, ਖਾਸ ਤੌਰ ਤੇ ਸਤਿਕਾਰਯੋਗ ਮਾਤਾ ਜਿੱਥੇ ਵੀ ਜਾਂਦੀ ਹੈ ਉੱਥੇ ਆਪਣੇ ਧੀਆਂ ਪੁੱਤਰਾਂ ਦੇ ਪ੍ਰਤੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੀ ਹੈ, ਸਦਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸ਼ਾਮ ਤੱਕ ਸਾਰੇ ਪਰਿਵਾਰ ਦੀ ਸੁੱਖ ਮੰਗਦੀ ਹੈ। ਇਸ ਕਰਕੇ ਸਾਨੂੰ ਆਪਣੇ ਸਤਿਕਾਰਯੋਗ ਮਾਤਾ ਪਿਤਾ ਦਾ ਖਿਆਲ ਰੱਖਣਾ ਚਾਹੀਦਾ ਹੈ, ਉਹਨਾਂ ਦੇ ਪ੍ਰਤੀ ਜਿਹੜੇ ਫਰਜ਼ ਹਨ ਉਹ ਵੀ ਨਿਭਾਉਣੇ ਚਾਹੀਦੇ ਹਨ। ਜਿੱਥੇ ਪਤਨੀ ਦਾ ਫਰਜ਼ ਹੈ ਉੱਥੇ ਪਤਨੀ ਦਾ ਫਰਜ਼ ਵੀ ਨਿਭਾਉਣਾ ਹੈ, ਜਿੱਥੇ ਧੀਆਂ ਪੁੱਤਰਾਂ ਦਾ ਫਰਜ਼ ਹੈ ਉੱਥੇ ਇਹ ਵੀ ਨਿਭਾਉਣਾ ਹੈ। ਜਿੱਥੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਪ੍ਰਤੀ ਸਾਡਾ ਫਰਜ਼ ਹੈ, ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਾਵਾਸ, ਜਿਸ ਅਕਾਲ ਪੁਰਖ ਵਾਹਿਗੁਰੂ ਜੀ ਸਾਨੂੰ ਜੋ ਜਿਹਦਾ ਦਿੱਤਾ ਖਾਂਦੇ ਤਾਂ ਪਹਿਨਦੇ ਹਾਂ ਉਹਦਾ ਵੀ ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ ਹੈ, ਥੈਂਕਸ ਕਰਨਾ ਚਾਹੀਦਾ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮਹਾਨ ਬਖਸ਼ਿਸ਼ ਕਰਕੇ ਸਾਨੂੰ ਰਹਿਣ ਵਾਸਤੇ ਧਰਤੀ ਬਖਸ਼ਿਸ਼ ਕੀਤੀ ਹੋਈ ਹੈ, ਨਾਲ ਨਾਲ ਹਵਾ ਅਤੇ ਪਾਣੀ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ। ਸੋ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ, ਧਰਤੀ ਕਈ ਵਾਰੀ ਪਿਤਾ ਪੁਰਖੀ ਮਿਲ ਜਾਂਦੀ ਹੈ, ਕਈ ਵਾਰੀ ਉਹਨੂੰ ਖਰੀਦਣਾ ਪੈਂਦਾ ਹੈ। ਜਿਹੜਾ ਜਲ ਹੈ ਇਹ ਵੀ ਧਰਤੀ ਵਿੱਚ ਬੋਰ ਕਰਕੇ ਕੱਢਣਾ ਪੈਂਦਾ ਹੈ, ਇਹਦਾ ਬਿੱਲ ਵੀ ਦੇਣਾ ਪੈਂਦਾ ਹੈ। ਪਰ ਜਿਹੜੀ ਆਕਸੀਜਨ ਹੈ, ਹਵਾ ਹੈ, ਜਿਹਦੇ ਨਾਲ ਅਸੀਂ ਜੀਵਿਤ ਰਹਿ ਸਕਦੇ ਹਾਂ, ਪਸ਼ੂ ਪੰਛੀ ਬਨਸਪਤੀ ਸਾਰੀ ਜੀਵਿਤ ਹੈ, ਉਹ ਆਕਸੀਜਨ ਬਿਲਕੁਲ ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਫਰੀ ਵਿੱਚ ਮੁਫ਼ਤ ਵਿੱਚ ਸਾਨੂੰ ਬਖਸ਼ਿਸ਼ ਕੀਤੀ ਹੋਈ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਸ ਆਕਸੀਜਨ ਦੇ ਨਾਲ ਅਸੀਂ ਸਾਹ ਲੈਂਦੇ ਹਾਂ ਸਾਡਾ ਹਾਰਟ ਕੰਮ ਕਰਦਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੋਈ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਸੇ ਪਾਸੇ ਸਮੁੰਦਰ ਬਣਾ ਦਿੱਤੇ ਹਨ, ਕਿਸੇ ਪਾਸੇ ਪਹਾੜ ਬਣਾ ਦਿੱਤੇ ਹਨ, ਪਹਾੜਾਂ ਦੇ ਵਿੱਚੋਂ ਨਿਰਮਲ ਜਲ ਦੇ ਝਰਨੇ ਵਗਾ ਦਿੱਤੇ ਹਨ, ਅਤੇ ਕੈਸੀ ਸੁੰਦਰ ਸੋਹਣੀ ਬਨਸਪਤੀ ਹੈ ਉਹਦੇ ਵਿੱਚ, ਕੈਸੇ ਸੁੰਦਰ ਸੋਹਣੇ ਫੁੱਲ ਹਨ, ਤੇ ਫੁੱਲਾਂ ਦੇ ਵਿੱਚ ਕੈਸੇ ਸੁੰਦਰ ਸੋਹਣੇ ਮਨਮੋਹਕ ਫੁੱਲ ਹਨ, ਜਿਨ੍ਹਾਂ ਦੇ ਵਿੱਚ ਬੜੇ ਸੁੰਦਰ ਰੰਗ ਭਰ ਦਿੱਤੇ ਹਨ ਤੇ ਮਹਿਕਾਂ ਮਾਰ ਰਹੇ ਹਨ। ਸੋ ਇੰਨਾ ਕੁਛ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿੰਨੇ ਸੁੰਦਰ ਸਵਾਦਿਸ਼ਟ ਅੰਮ੍ਰਿਤ ਵਰਗੇ ਮਿੱਠੇ ਫਲ ਸਾਡੇ ਵਾਸਤੇ ਸਤਿਗੁਰੂ ਜੀ ਨੇ ਪ੍ਰਗਟ ਕੀਤੇ ਹਨ। ਉੱਥੇ ਸਾਰਿਆਂ ਤੋਂ ਦੁਰਲੰਭ ਦੇਹ ਜੋ ਹੈ ਸਾਨੂੰ ਮਾਨਸ ਜਨਮ ਬਖਸ਼ਿਸ਼ ਕੀਤਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਾਨਸ ਜਨਮ ਦੁਰਲੰਭ ਹੈ, ਹੋਤ ਨਾ ਬਾਰੰਬਾਰ, ਜਿਉਂ ਬਨ ਫਲ ਪਾ ਕੇ ਭੋਇ ਗਰੇ, ਬਹੁਰ ਨਾ ਲਾਗੈ ਡਾਰ। ਸੋ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਮਨੁੱਖਾ ਦੇਹੀ ਬਖਸ਼ਿਸ਼ ਕੀਤੀ ਹੈ। ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਪਜ ਕੇਵਲ ਨਾਮ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਮਨੁੱਖਾ ਦੇਹੀ ਨਾਮ ਜਪਣ ਵਾਸਤੇ, ਸਤਸੰਗਤ ਵਿੱਚ ਜਾਣ ਵਾਸਤੇ ਸਾਨੂੰ ਬਖਸ਼ਿਸ਼ ਕੀਤੀ ਹੈ। ਸੋ ਅਸੀਂ ਸਤਿਗੁਰੂ ਜੀ ਦਾ ਸ਼ੁਕਰਾਨਾ ਸਾਨੂੰ ਕਰਨਾ ਚਾਹੀਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਹੈ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਰਤ ਕੁਫਕੜੇ ਸਭ ਮੁਕਦੀ ਚੱਲੀ ਰਹਿਣ, ਰਹਿਣ ਗਵਾਈ ਸੋਇ ਕੈ ਦਿਵਸ ਗਵਾਇਆ ਖਾਏ, ਹੀਰੇ ਜਾਸਾ ਜਨਮ ਹੈ ਕੋਡੀ ਬਦਲੇ ਜਾਏ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਬਚਨ ਕਰ ਰਹੇ ਹਨ ਕਿ ਹੇ ਪ੍ਰਾਣੀ, ਤੈਨੂੰ ਲਾਂਭ ਜਪਣ ਵਾਸਤੇ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ, ਇਸ ਕਰਕੇ ਤੂੰ ਕੂੜੇ ਕੰਮਾਂ ਦੇ ਵਿੱਚ ਲੱਗ ਕਰਕੇ ਪਰਮੇਸ਼ਰ ਵਾਹਿਗੁਰੂ ਜੀ ਨੂੰ ਭੁੱਲ ਗਿਆ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸਾਨੂੰ ਆਪਣਾ ਚਿੱਤ ਵੀ ਜੋੜਨਾ ਚਾਹੀਦਾ ਹੈ। ਜਿੱਥੇ ਅਸੀਂ ਪਰਿਵਾਰਕ ਕੰਮ ਕਰਨੇ ਹਨ, ਆਪੋ ਆਪਣੀਆਂ ਡਿਊਟੀਆਂ ਹਨ ਉਹ ਵੀ ਜ਼ਰੂਰੀ ਹਨ, ਉਹ ਵੀ ਕਰਨੀਆਂ ਹਨ, ਕਿਉਂਕਿ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਨਾਰਾ ਦਿੱਤਾ ਸੀ ਸਾਨੂੰ, ਕਿਰਤ ਕਰੋ ਨਾਮ ਜਪੋ ਵੰਡ ਛਕੋ। ਸੋ ਕਿਰਤ ਕਰਨੀ ਵੀ ਬਹੁਤ ਜ਼ਰੂਰੀ ਹੈ। ਕਿਰਤ ਵੀ ਕਿਰਤ ਦੇ ਨਾਲ ਹੀ ਜੋ ਕਿਰਤ ਕਰਾਂਗੇ ਅਸੀਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਾਂਗੇ, ਫਿਰ ਵੰਡ ਕੇ ਵੀ ਛਕ ਸਕਾਂਗੇ ਗੁਰੂ ਕੇ ਲੰਗਰਾਂ ਦੇ ਵਿੱਚ, ਗੁਰੂ ਦੀਆਂ ਗੋਲਕਾਂ ਦੇ ਵਿੱਚ ਵੀ ਆ ਕਰਕੇ ਕਿਰਤ ਦਾ ਦਸਵੰਧ ਪਾ ਸਕਾਂਗੇ। ਸੋ ਕਿਰਤ ਕਰਨੀ ਵੀ ਜ਼ਰੂਰੀ ਹੈ। ਜਿੱਥੇ ਪਰਿਵਾਰਕ ਸਾਡੇ ਰਿਸ਼ਤੇ ਹਨ ਉਹ ਵੀ ਸਾਡੀ ਡਿਊਟੀ ਹੈ, ਉਹ ਤੋਂ ਵੀ ਆਪਾਂ ਭੱਜਣਾ ਨਹੀਂ, ਆਪਣੇ ਪਰਿਵਾਰਕ ਰਿਸ਼ਤਿਆਂ ਨੂੰ ਵੀ ਚੰਗੀ ਤਰ੍ਹਾਂ ਨਿਭਾਉਣਾ ਹੈ। ਉੱਥੇ ਗੁਰੂ ਸਾਹਿਬ ਜੀ ਦੇ ਪ੍ਰਤੀ ਆਪਣੀ ਸੇਵਾ ਅਤੇ ਸਿਮਰਨ ਦਾ ਫਰਜ਼ ਵੀ ਨਿਭਾਉਣਾ ਹੈ, ਜਿਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਮਨੁੱਖਾ ਦੇਹੀ ਬਖਸ਼ਿਸ਼ ਕੀਤੀ ਹੈ ਉਹਦਾ ਸ਼ੁਕਰਾਨਾ ਕਰਨਾ ਸਾਡਾ ਫਰਜ਼ ਬਣਦਾ ਹੈ। ਸੋ ਗੁਰੂ ਕਲਗੀਧਰ ਪਿਤਾ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕਰਕੇ ਗੁਰੂ ਕੇ ਖਾਲਸੇ ਨੂੰ ਤਿਆਰ ਬਰ ਤਿਆਰ ਕੀਤਾ। ਸਤਿਗੁਰ ਸੱਚੇ ਪਾਤਸ਼ਾਹ ਨੇ ਪੀਵ ਪਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ। ਸੋ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ, ਥੋੜਾ ਜਿਹਾ ਸਮਾਂ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਖੰਡੇ ਬਾਟੇ ਦਾ ਅੰਮ੍ਰਿਤ ਗੁਰੂ ਕੇ ਖਾਲਸੇ ਨੂੰ ਛਕਾਇਆ ਹੈ, ਉਹਦੇ ਪ੍ਰਥਾਏ ਆਪ ਜੀ ਦੇ ਨਾਲ ਬਚਨ ਸਾਂਝੇ ਕਰਕੇ ਫਿਰ ਦਾਸ ਨੇ ਖਿਮਾ ਲੈ ਲੈਣੀ ਹੈ। ਸੋ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ, ਸਨ 1699 ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਰੀਆਂ ਸੰਗਤਾਂ ਨੂੰ ਦੂਰ ਦਰੇਡੇ ਤੱਕ ਸੁਨੇਹੇ ਭੇਜ ਕਰਕੇ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਬੁਲਾਉਣਾ ਕੀਤਾ ਹੈ। ਵਿਸਾਖੀ ਵਾਲੇ ਦਿਨ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਰਾ ਇਕੱਠ ਕੀਤਾ ਹੈ ਤੇ 4 ਗੇਟ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਬਾਹਰਲੇ ਪਾਸੇ ਲਗਵਾਏ ਹਨ, ਪਰ ਉਹਨਾਂ ਗੇਟਾਂ ਦੇ ਉੱਤੇ ਕਿਤੇ ਵੀ ਵੈਲਕਮ ਨਹੀਂ ਲਿਖਿਆ, ਕਿਤੇ ਵੀ ਜੀਵ ਆਇਆ ਨਹੀਂ ਲਿਖਿਆ, ਕਿਤੇ ਵੀ ਸਵਾਗਤਮ ਨਹੀਂ ਲਿਖਿਆ। ਉਹਨਾਂ ਗੇਟਾਂ ਦੇ ਉੱਤੇ ਕੀ ਲਿਖਿਆ ਸੀ? ਪਹਿਲਾ ਮਰਨ ਕਬੂਲ, ਜੀਵਨ ਕੀ ਛੱਡਿਆਸ, ਹੋ ਸਭਨਾ ਕੀ ਰੇਣਕਾ, ਤੋ ਆਓ ਹਮਾਰੇ ਪਾਸ। ਦੂਜੇ ਗੇਟ ਤੇ ਕੀ ਸੀ ਲਿਖਿਆ? ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਡਿਓ, ਸੂਰਮਾ ਵਜੂਜਨ ਕੋ ਦਹਾਓ, ਸੂਰਾ ਸੋ ਪਹਿਚਾਨੀਏ, ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ, ਕਬੂ ਨਾ ਛਾਡੇ ਖੇਤ। ਤੀਸਰੇ ਗੇਟ ਤੇ ਕੀ ਲਿਖਿਆ ਸੀ? ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ, ਮਰਨਾ ਮਨਸਾ ਸੂਰਿਆ ਹੱਕ ਹੈ, ਜੇ ਹੋਏ ਮਰਨ ਪਰਵਾਣੋ। ਸੋ ਐਸੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਲਿਖੇ ਹੋਏ ਸੀ। ਸੰਗਤਾਂ ਪੜ੍ਹ ਪੜ੍ਹ ਕੇ ਹੈਰਾਨ ਹੋ ਰਹੀਆਂ ਸਨ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਕੋ ਕੌਤਕ ਵਰਤਾਉਣ ਵਾਲੇ ਹਨ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦੇ ਭੋਗ ਉਪਰੰਤ ਦੀਵਾਨ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਉੱਠ ਕੇ ਮਿਆਨ ਵਿੱਚੋਂ ਤੇਗ ਧੂ ਕੇ ਖੜੇ ਹੋ ਗਏ ਹਨ। ਤੇਗ ਲਿਸ਼ਕਾ ਕੇ ਕਹਿੰਦੇ ਹਨ, ਕੋਈ ਇੱਕ ਸੀਸ ਮੈਨੂੰ ਚਾਹੀਦਾ ਹੈ, ਕੋਈ ਇੱਕ ਸੀਸ ਮੈਨੂੰ ਭੇਟਾ ਕਰ ਦੇਵੇ। ਸੋ ਸਾਰੇ ਪਾਸੇ ਸਨਾਟਾ ਛਾ ਗਿਆ, ਸਾਰੇ ਮੂੰਹ ਵਿੱਚ ਉਂਗਲਾਂ ਪਾ ਕੇ ਸੋਚਣ ਲੱਗ ਪਏ ਕਿ ਗੁਰੂ ਸਾਹਿਬ ਜੀ ਅੱਜ ਭਰੀ ਸਟੇਜ ਦੇ ਉੱਤੇ ਕੀ ਕਹਿ ਰਹੇ ਹਨ ਕਿ ਸਿੱਖਾਂ ਦਾ ਸਿਰ ਸੀਸ ਮੰਗ ਰਹੇ ਹਨ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਵਾਜ਼ ਦਿੱਤੀ ਕਿ ਮੈਨੂੰ ਇੱਕ ਸੀਸ ਦੀ ਲੋੜ ਹੈ। ਫਿਰ ਸਾਰੇ ਪਾਸੇ ਸਨਾਟਾ ਛਾਇਆ ਰਿਹਾ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਤੀਸਰੀ ਕੜਕਮੀ ਆਵਾਜ਼ ਦੇ ਵਿੱਚ ਜਦੋਂ ਆਵਾਜ਼ ਦਿੱਤੀ ਤੇ ਭਾਈ ਦਇਆ ਰਾਮ ਜੀ ਉੱਠ ਕੇ ਖੜੇ ਹੋ ਗਏ ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕਰਕੇ ਸੀਸ ਨਵਾ ਕੇ ਖੜੇ ਹੋ ਗਏ। ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਬਚਨ ਸਮਝਣ ਵਾਸਤੇ ਦੇਰ ਲੱਗੀ, ਸੋ ਮੈਨੂੰ ਜੋ ਦੇਰ ਲੱਗੀ ਹੈ ਉਹਦੀ ਮੈਨੂੰ ਖਿਮਾ ਬਖਸ਼ਿਸ਼ ਕਰੋ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਫੜ ਕੇ ਬਾਹ ਤੋਂ ਉਹਦਾ ਸੀਸ ਧੜ ਤੋਂ ਅਲੱਗ ਕਰਕੇ ਫਿਰ ਦੂਸਰੇ ਸੀਸ ਦੀ ਮੰਗ ਕੀਤੀ। ਇਸ ਤਰ੍ਹਾਂ ਧਰਮਚੰਦ ਜੀ ਨੇ ਆਪਣਾ ਸੀਸ ਪੇੜ ਦਿੱਤਾ, ਇਸ ਤਰ੍ਹਾਂ ਹੀ 5 ਸਿੱਖਾਂ ਨੇ, ਭਾਈ ਦਇਆ ਰਾਮ ਜੀ, ਭਾਈ ਧਰਮਚੰਦ ਜੀ, ਭਾਈ ਹਿੰਮਤ ਰਾਏ ਜੀ, ਭਾਈ ਮੋਹਕਮ ਚੰਦ ਜੀ, ਭਾਈ ਸਾਹਿਬ ਚੰਦ ਜੀ, ਜਿਨ੍ਹਾਂ ਨੇ ਆਪਣੇ ਵਾਰੋ ਵਾਰੀ ਸੀਸ ਭੇਟ ਦੇ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ 5 ਦੇ ਸੀਸ ਧੜ ਤੋਂ ਅਲੱਗ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਜੋ ਦਰਿਆ ਸਤਲੁਜ ਦੇ ਵਿੱਚੋਂ ਜਲ ਮੰਗਾ ਕਰਕੇ 2 ਧਾਰਾ ਖੰਡਾ ਜੋ 5 ਪਿਆਲੇ 5 ਪੀਰ ਛਟਮ ਪੀਰ ਬੈਠਾ ਗੁਰ ਭਾਰੀ, ਅਰਜੁਨ ਕਾਇਆ ਪਲਟ ਕੇ ਮੂਰਤ ਹੱਦ ਗੋ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਬਾਰੋ ਬਾਰੀ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ, ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਨੇ 2 ਸ੍ਰੀ ਸਾਹਿਬਾਂ ਪਹਿਨੀਆਂ ਸਨ, ਇੱਕ ਮੀਰੀ ਦੀ ਇੱਕ ਪੀਰੀ ਦੀ, ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੋਨਾਂ ਸ੍ਰੀ ਸਾਹਿਬਾਂ ਦੀਆਂ ਪਿੱਠਾਂ ਜੋੜ ਕੇ 2 ਧਾਰਾ ਖੰਡਾ ਬਣਾ ਦਿੱਤਾ ਹੈ। ਅੱਜ ਗੁਰੂ ਕੇ ਖਾਲਸੇ ਨੂੰ 2 ਧਾਰੇ ਖੰਡੇ ਦੇ ਵਿੱਚੋਂ ਪੈਦਾ ਕਰਨਾ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ 5 ਬਾਣੀਆਂ ਅੰਮ੍ਰਿਤ ਦੀਆਂ ਪੜ੍ਹ ਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ 5 ਸਿੰਘਾਂ ਦੇ ਉੱਤੇ ਛਿੱਟੇ ਮਾਰ ਕਰਕੇ ਉਹਨਾਂ ਨੂੰ ਫਿਰ ਮੁੜ ਕੇ ਸੁਰਜੀਤ ਕਰਕੇ ਨਵੇਂ ਵਸਤਰ ਪਾ ਕੇ ਸੰਗਤ ਵਿੱਚ ਲਿਆਂਦਾ ਹੈ ਤੇ ਸੰਗਤਾਂ ਬੜੀਆਂ ਭੈ ਭੀਤ ਹੋ ਗਈਆਂ ਹਨ, ਬੜੀਆਂ ਖੁਸ਼ੀ ਜਾਗੀ ਹੈ ਸੰਗਤਾਂ ਦੇ ਅੰਦਰ। ਪਹਿਲਾਂ ਸੰਗਤਾਂ ਡਰ ਗਈਆਂ ਸਨ, ਦੀਵਾਨ ਖਾਲੀ ਹੋ ਗਿਆ ਸੀ, ਮੇਰੇ ਵਰਗੇ ਡਰਪੋਕ ਦੌੜ ਗਏ ਸਨ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਅੱਜ ਕੀ ਹੋ ਗਿਆ ਹੈ, ਸੀਸਾਂ ਦੀ ਮੰਗ ਕਰ ਰਹੇ ਹਨ। ਸੋ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ, ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਪੰਥ ਦੀ ਸਾਜਣਾ ਕੀਤੀ ਪੰਜ ਸਿੰਘਾਂ ਦੇ ਸੀਸ ਭੇਟ ਲੈ ਕਰਕੇ ਉਹਨਾਂ ਨੂੰ ਖੰਡੇ ਬਾਟੇ ਦੀ ਅੰਮ੍ਰਿਤ ਦੀ ਦਾਤ ਦੇ ਦਿੱਤੀ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਵੀ ਹੱਥ ਜੋੜ ਕੇ ਖੜ ਗਏ। ਕਹਿੰਦੇ ਖਾਲਸਾ ਜੀ ਮੈਨੂੰ ਵੀ ਪੰਜ ਘੁੱਟ ਅੰਮ੍ਰਿਤ ਦੇ ਛਕਾ ਦਿਓ, ਮੈਨੂੰ ਮੇਰੀ ਝੋਲੀ ਵੀ ਅੰਮ੍ਰਿਤ ਦੀ ਦਾਤ ਪਾ ਦਿਓ, ਕਿਰਪਾ ਕਰੋ। ਤੇ ਪੰਜਾਂ ਪਿਆਰਿਆਂ ਨੇ ਭਾਈ ਦਇਆ ਸਿੰਘ ਜੀ ਕਹਿੰਦੇ ਗੁਰੂ ਸਾਹਿਬ ਜੀ ਅਸੀਂ ਪੰਜ ਸੀਸ ਭੇਟਾ ਦਿੱਤੀ ਹੈ ਤੇ ਆਪ ਜੀ ਨੇ, ਆਪ ਜੀ ਤਾਂ ਅੰਮ੍ਰਿਤ ਦੇ ਦਾਤੇ ਆਪ ਹੋ, ਆਪ ਜੀ ਨੂੰ ਅਸੀਂ ਕਿਸ ਤਰ੍ਹਾਂ ਅੰਮ੍ਰਿਤ ਛਕਾ ਸਕਦੇ ਹਾਂ, ਆਪ ਜੀ ਤਾਂ ਅੰਮ੍ਰਿਤ ਵੰਡਣ ਵਾਲੇ ਹੋ। ਤੇ ਗੁਰੂ ਸਾਹਿਬ ਜੀ ਹੱਥ ਜੋੜ ਕੇ ਖੜ ਗਏ। ਕਹਿੰਦੇ ਗੁਰੂ ਭਾਈ ਸਿੱਖੋ ਮੈਂ ਵੀ ਗੁਰੂ ਵਾਲਾ ਬਣ ਜਾਵਾਂ, ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਸਜਾ ਦਿਓ, ਮੈਨੂੰ ਵੀ ਪੰਜ ਘੁੱਟ ਅੰਮ੍ਰਿਤ ਦੇ ਛਕਾ ਦਿਓ। ਤੇ ਭਾਈ ਦਇਆ ਸਿੰਘ ਜੀ ਨੂੰ ਕਹਿੰਦੇ ਹੋ ਸਕਿਆ ਤੇ ਸਾਰਾ ਸਰਬੰਸ ਖਾਲਸਾ ਪੰਥ ਦੀ ਭੇਟਾ ਕਰ ਦਿਆਂਗਾ। ਸਤਿਗੁਰ ਸੱਚੇ ਪਾਤਸ਼ਾਹ ਜੀ ਵਾਹ ਪ੍ਰਗਟਿਓ ਮਰਦ ਗੰਬੜਾ, ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇਹ ਕੇਵਲ ਲਿਖਣ ਨੂੰ ਸ਼ਬਦ ਨਹੀਂ, ਜਦੋਂ ਪੰਜਾਂ ਨੂੰ ਦਿੱਖਿਆ ਦਿੱਤੀ ਤੇ ਗੁਰੂ ਦੇ ਰੂਪ ਦੇ ਵਿੱਚ, ਜਦੋਂ ਪੰਜਾਂ ਤੋਂ ਦਿੱਖਿਆ ਲਈ ਤੇ ਚੇਲੇ ਦੇ ਰੂਪ ਵਿੱਚ, ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਪੰਥ ਦੇ ਨਾਲ ਜੋ ਵਾਅਦਾ ਕੀਤਾ ਸੀ ਉਹ ਵੀ ਪੂਰਾ ਕਰਕੇ ਦਿਖਾਇਆ। ਸ੍ਰੀ ਅਨੰਦਪੁਰ ਸਾਹਿਬ ਜੀ ਦਾ ਕਿਲ੍ਹਾ ਛੱਡਣਾ ਪੈ ਗਿਆ, ਸਾਸਾ ਨਦੀ ਤੇ ਵਿਛੋੜਾ ਪੈ ਗਿਆ, ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਇੱਕ ਪਾਸੇ ਵੱਲ ਨੂੰ ਵਿਛੜ ਗਏ, ਸਤਿਗੁਰੂ ਜੀ ਦੇ ਮਹਿਲ ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਭਾਈ ਮਨੀ ਸਿੰਘ ਜੀ ਦੇ ਨਾਲ ਇੱਕ ਪਾਸੇ ਵਿਛੜ ਗਏ ਹਨ, ਤੇ ਸਤਿਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਸਾਹਿਬ ਜੀ ਸਤਿਗੁਰੂ ਜੀ ਦੇ ਨਾਲ ਹਨ। ਸਾਸਾ ਨਦੀ ਪਾਰ ਕਰਦਿਆਂ ਬਹੁਤ ਘਮਸਾਨ ਦਾ ਯੁੱਧ ਹੋਇਆ, ਬਹੁਤ ਸਾਰੇ ਸਿੰਘ ਸ਼ਹੀਦੀਆਂ ਪਾ ਚੁੱਕੇ ਹਨ। ਉੱਧਰ ਸਰਸਾ ਵਿੱਚ ਹੜ੍ਹ ਆਇਆ ਹੋਇਆ ਹੈ, ਸਿੰਘ ਸਰਸਾ ਦੀ ਭੇਟ ਵੀ ਚੜ੍ਹ ਗਏ। ਸਤਿਗੁਰੂ ਜੀ ਕੋਲ ਬਹੁਤ ਵੱਡੇ ਗ੍ਰੰਥ ਲਿਖੇ ਹੋਏ ਸਨ, ਉਹ ਵੀ ਸਰਸਾ ਦੀ ਭੇਟ ਚੜ੍ਹ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਰਸਾ ਪਾਰ ਕਰਕੇ ਚਮਕੌਰ ਵੱਲ ਨੂੰ ਰੁੱਖ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਸ੍ਰੀ ਚਮਕੌਰ ਸਾਹਿਬ ਪਹੁੰਚੇ ਹਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੱਚੀ ਗੜੀ ਨੂੰ ਕਿਲ੍ਹਾ ਬਣਾ ਕਰਕੇ ਉਹਦਾ ਮੋਰਚਾ ਬਣਾਇਆ ਹੈ, ਉੱਧਰ ਬੈਰੀਆਂ ਨੂੰ ਪਿੱਛਾ ਕਰਦੇ ਹੋਏ ਬੈਰੀ ਵੀ ਪਹੁੰਚ ਗਏ ਹਨ, ਤੇ 10 ਲੱਖ ਦੀ ਫੌਜ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਘੇਰਾ ਪਾ ਲਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅਡੋਲ ਰਹੇ, ਕੇਵਲ 40 ਸਿੰਘ ਭੁੱਖ ਨਪਾਣੇ ਸਨ, ਕੋਈ ਮੇਲ ਨਹੀਂ ਸੀ। ਇੱਕ ਪਾਸੇ 10 ਲੱਖ ਫੌਜ ਜਿਹਦੇ ਕੋਲ ਬੜੇ ਬੜੇ ਵੱਡੇ ਹਥਿਆਰ, ਬੜੇ ਬੜੀ ਵੱਡੀਆਂ ਤੋਪਾਂ, ਬਹੁਤ ਸਾਰਾ ਜੰਗੀ ਸਮਾਨ ਹੈ ਤੇ ਗਿਣਤੀ ਵੀ 10 ਲੱਖ ਦੀ ਹੈ, ਇੱਧਰ 40 ਸਿੰਘ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਜਿਹੜੇ ਭੁੱਖਾਂ ਦੇ ਮਾਰੇ ਹੋਏ ਹਨ, ਕੋਈ ਜੰਗੀ ਸਮਾਨ ਵੀ ਵਧੀਆ ਨਹੀਂ, ਕੋਈ ਤੋਪ ਵੀ ਸਤਿਗੁਰਾਂ ਜੀ ਦੇ ਕੋਲ ਨਹੀਂ ਹੈ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੱਚੀ ਕੜੀ ਨੂੰ ਕਿਲ੍ਹਾ ਬਣਾ ਕਰਕੇ 5-5 ਸਿੰਘਾਂ ਦੇ ਜਥੇ ਭੇਜਣਾ ਕੀਤੇ। ਜਦੋਂ ਸਿੰਘ ਸ਼ਹੀਦੀਆਂ ਪ੍ਰਾਪਤ ਕਰ ਰਹੇ ਸਨ ਤੇ ਬਾਬਾ ਅਜੀਤ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਕੇ ਆਗਿਆ ਮੰਗਣ ਲੱਗੇ ਕਿ ਪਿਤਾ ਜੀ ਮੇਰਾ ਵੀ ਜੰਗ ਨੂੰ ਜਾਣ ਨੂੰ ਚਿੱਤ ਕਰਦਾ ਹੈ, ਮੈਨੂੰ ਵੀ ਜੰਗ ਵਿੱਚ ਜਾ ਕਰਕੇ ਆਪਣੇ ਜੰਗੀ ਅਭਿਆਸ ਕਰਨ ਵਾਸਤੇ ਆਗਿਆ ਬਖਸ਼ਿਸ਼ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਬਾ ਅਜੀਤ ਸਿੰਘ ਸਾਹਿਬ ਜੀ ਦੇ ਨਾਲ ਵੀ 5 ਸਿੰਘ ਭੇਜਣਾ ਕੀਤੇ। ਆਪ ਹੱਥੀਂ ਬਾਬਾ ਅਜੀਤ ਸਿੰਘ ਸਾਹਿਬ ਜੀ ਨੂੰ ਸਜਾਇਆ ਹੈ, ਆਪ ਸ਼ਸਤਰ ਸਜਾ ਰਹੇ ਹਨ, ਆਪ ਹੱਥ ਵਿੱਚ ਨੇਜਾ ਪਕੜਾ ਰਹੇ ਸਨ। ਪਤਾ ਸੀ ਕਿ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਮੁੜ ਕੇ ਨਹੀਂ ਆਉਣਾ, ਆਪਣੇ ਪੁੱਤਰ ਨੂੰ ਆਪਣੇ ਹੱਥੀਂ ਸਜਾ ਕੇ ਜਿਸ ਤਰ੍ਹਾਂ ਪਿਤਾ ਆਪਣੇ ਪੁੱਤਰ ਨੂੰ ਵਿਆਹੁਣ ਵਾਸਤੇ ਸਜਾਉਂਦਾ ਹੈ, ਇਸ ਤਰ੍ਹਾਂ ਲਾੜੀ ਮੌਤ ਨੂੰ ਵਿਆਹੁਣ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਲਖਤੇ ਜਿਗਰ ਬਾਬਾ ਅਜੀਤ ਸਿੰਘ ਸਾਹਿਬ ਜੀ ਨੂੰ ਸਜਾ ਕੇ ਮੈਦਾਨੇ ਜੰਗ ਵੱਲ ਨੂੰ ਭੇਜ ਦਿੱਤਾ ਹੈ, ਤੇ ਆਪ ਉੱਚੀ ਗੜੀ ਦੇ ਉੱਤੇ ਚੜ੍ਹ ਕਰਕੇ ਦੇਖ ਰਹੇ ਹਨ ਕਿ ਮੇਰਾ ਪੁੱਤਰ ਕਿੰਨੇ ਤੀਰ ਛਾਤੀ ਵਿੱਚ ਖਾ ਰਿਹਾ ਹੈ, ਕਿੰਨੇ ਵਰਸ਼ੇ ਬਾਬਾ ਅਜੀਤ ਸਿੰਘ ਸਾਹਿਬ ਜੀ ਦੇ ਸਰੀਰ ਨੂੰ ਬਿੰਨ ਰਹੇ ਹਨ, ਕਿੰਨੇ ਤੀਰ ਕਿੰਨੀਆਂ ਗੋਲੀਆਂ ਦਾ ਨਿਸ਼ਾਨਾ ਬਣ ਰਿਹਾ ਹੈ, ਅਨੇਕਾਂ ਬੈਰੀਆਂ ਦੇ ਆਹੂ ਲਾਉਂਦਿਆਂ ਹੋਇਆ 1.25 ਲੱਖ ਸੇ ਇੱਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਲਖਤੇ ਜਿਗਰ ਬਾਬਾ ਅਜੀਤ ਸਿੰਘ ਸਾਹਿਬ ਜੀ 10-10 ਮੀਲ ਤੱਕ ਫੌਜ ਨੂੰ ਧੱਕਦਾ ਲੈ ਗਿਆ ਸੀ। ਸ਼ਸਤਰ ਵਿਦਿਆ ਦੇ ਅਲੌਕਿਕ ਜੋਹਰ ਸ੍ਰੀ ਚਮਕੌਰ ਸਾਹਿਬ ਜੀ ਦੀ ਧਰਤੀ ਤੇ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਉਸ ਵੇਲੇ ਆਪਣੇ ਜੰਗੀ ਜੌਹਰ ਕਰਤਵ ਦਿਖਾਏ, ਅਨੇਕਾਂ ਬੈਰੀਆਂ ਨੂੰ ਮਾਰਦਿਆਂ ਹੋਇਆ ਆਪ ਸ਼ਹਾਦਤ ਦਾ ਜਾਮ ਪੀ ਗਏ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੀਆਂ ਅੱਖਾਂ ਦੇ ਨਾਲ ਸਾਹਿਬਜ਼ਾਦੇ ਜੀ ਨੂੰ ਸ਼ਹੀਦੀ ਪ੍ਰਾਪਤ ਕਰਦੇ ਹੋਇਆਂ ਦੇਖਿਆ ਤੇ ਛਾਤੀ ਵਿੱਚ ਬਾਹਰ ਖਾਂਦਿਆਂ ਹੋਇਆਂ ਦਰਸ਼ਨ ਕੀਤੇ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਮੁਖਾਰ ਬਿੰਦ ਤੋਂ ਬਚਨ ਨਿਕਲੇ ਹਨ, ਵਾਹ ਪਿਸਰ ਖੂਬ ਲੜੇ ਹੋ ਕਿਉਂ ਨਾ ਹੋ, ਗੋਬਿੰਦ ਕੇ ਫਰਜੰਦ ਬੜੇ ਹੋ। ਸੋ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਤੋਂ ਬਾਅਦ ਬਾਬਾ ਜੁਝਾਰ ਸਿੰਘ ਸਾਹਿਬ ਜੀ ਨੇ ਆਗਿਆ ਪ੍ਰਾਪਤ ਕਰਕੇ ਲੱਖਾਂ ਵੈਰੀਆਂ ਦੇ ਆਹੂ ਲਾਉਂਦਿਆਂ ਹੋਇਆ ਆਪ ਸ਼ਹਾਦਤ ਦਾ ਜਾਮ ਪੀ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਸੱਚੇ ਸੁਪੁੱਤਰ ਹੋਣ ਦਾ ਮਾਣ ਪ੍ਰਾਪਤ ਕੀਤਾ, ਜੋ ਖਾਲਸੇ ਪੰਥ ਦੇ ਨਾਲ ਵਾਅਦਾ ਕੀਤਾ ਸੀ। ਵਾਅਦੇ ਤਾਂ ਅੱਜ ਕੱਲ੍ਹ ਦੇ ਲੀਡਰ ਵੀ ਬਹੁਤ ਕਰਦੇ ਹਨ, ਅਸੀਂ ਉਹ ਕਰਾਂਗੇ ਆਹ ਕਰਾਂਗੇ, ਪਰ ਧੰਨ ਗੁਰੂ ਕਲਗੀਧਰ ਪਿਤਾ ਜੀ ਨੇ ਖਾਲਸੇ ਪੰਥ ਦੇ ਨਾਲ ਪੰਜਾਂ ਪਿਆਰਿਆਂ ਨਾਲ ਵਾਅਦਾ ਕੀਤਾ ਸੀ। ਇਹ ਅੰਮ੍ਰਿਤ ਦੀ ਫੀਸ ਦੀ ਪਹਿਲੀ ਕਿਸ਼ਤ ਜੋ ਸ੍ਰੀ ਚਮਕੌਰ ਸਾਹਿਬ ਜੀ ਦੀ ਧਰਤੀ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਲੱਖ ਦੇ ਜਿਗਰ ਗੰਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ ਖੇਤ ਜੋ ਮਾਂਡਿਓ ਸੂਰਮਾ ਜੂਟਨ ਕੋ ਧਾਓ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ। ਧੰਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ, ਬਾਬਾ ਜੁਝਾਰ ਸਿੰਘ ਸਾਹਿਬ ਜੀ, ਇਹ ਪਵਿੱਤਰ ਗੁਰਬਾਣੀ ਦੀਆਂ ਤੁਕਾਂ ਤੇ ਪਹਿਰਾ ਦਿੰਦਿਆਂ ਹੋਇਆ ਸਿੱਖੀ ਦੀ ਪ੍ਰਯੋਗਸ਼ਾਲਾ ਵਿੱਚ ਸਿੱਧ ਕਰਕੇ ਦਿਖਾ ਦਿੱਤਾ ਕਿ ਕਿਸ ਤਰ੍ਹਾਂ ਪੁਰਜਾ ਪੁਰਜਾ ਕਟਵਾਇਆ ਜਾ ਸਕਦਾ ਹੈ ਗੁਰੂ ਕਾ ਸਿੱਖ। ਸੋ ਅੰਮ੍ਰਿਤ ਦੀ ਫੀਸ ਦੀ ਪਹਿਲੀ ਕਿਸ਼ਤ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਚਮਕੌਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਅਦਾ ਕੀਤੀ ਤੇ ਅੰਮ੍ਰਿਤ ਦੀ ਫੀਸ ਦੀ ਦੂਸਰੀ ਕਿਸ਼ਤ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਲੱਖ ਦੇ ਜਿਗਰ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ, ਬਾਬਾ ਫਤਿਹ ਸਿੰਘ ਸਾਹਿਬ ਜੀ, ਗੁਰਦੇਵ ਮਾਤਾ ਮਾਤਾ ਗੁਜਰ ਕੌਰ ਜੀ ਨੇ ਆਪਣੇ ਪ੍ਰਾਣਾਂ ਦੀ ਅਹੁਤੀ ਦੇ ਕਰਕੇ ਅੰਮ੍ਰਿਤ ਦੀ ਫੀਸ ਦੀ ਦੂਸਰੀ ਕਿਸ਼ਤ ਅਦਾ ਕੀਤੀ ਹੈ। ਛੋਟੇ ਸਾਹਿਬਜ਼ਾਦੇ ਸਰਹੰਦ ਦੀਆਂ ਨੀਹਾਂ ਵਿੱਚ ਚੁਣੇ ਗਏ ਹਨ, ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸਿੱਖੀ ਸਿਦਕ ਦੇ ਉੱਤੇ ਪਹਿਰਾ ਦਿੰਦਿਆਂ ਹੋਇਆ ਇਹ ਛੋਟੀਆਂ ਨਿੱਕੀਆਂ ਜਿੰਦਾਂ ਨੇ ਵੱਡਾ ਸਾਕਾ ਕਰਕੇ ਦਿਖਾਇਆ। ਉਸ ਵੱਡੇ ਸਾਕੇ ਦੇ ਦੌਰਾਨ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਨਾ ਇੱਟ ਖੜਕਾ ਕਰਕੇ ਪਹਿਲੀ ਵਾਰੀ ਖਾਲਸੇ ਦਾ ਝੰਡਾ ਬੁਲੰਦ ਕੀਤਾ, ਗੁਰੂ ਨਾਨਕ ਨਾਮ ਦਾ ਸਿੱਖਾ ਵੀ ਚਲਾ ਤੇ ਪਹਿਲੀ ਵਾਰੀ ਖਾਲਸਾ ਰਾਜ ਸਥਾਪਿਤ ਹੋਇਆ। ਇਹ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ, ਬਾਬਾ ਫਤਿਹ ਸਿੰਘ ਸਾਹਿਬ ਜੀ ਦੀ ਮਹਾਨ ਅਦੁੱਤੀ ਕੁਰਬਾਨੀ ਦਾ ਸਦਕਾ ਹੀ ਸਾਡੇ ਦੇਸ਼ ਦੇ ਉੱਤੇ ਖਾਲਸੇ ਪੰਥ ਦਾ ਪਹਿਲੀ ਵਾਰੀ ਖਾਲਸਾ ਰਾਜ ਕਾਇਮ ਹੋਇਆ। ਸੋ ਗੁਰੂ ਪਿਆਰੇ ਖਾਲਸਾ ਸਾਹਿਬ ਸੰਗਤ ਜੀ, ਦਿੱਤਾ ਹੋਇਆ ਟਾਈਮ ਸਮਾਪਤ ਹੈ। ਸੋ ਗੁਰੂ ਪਿਆਰੇ ਖਾਲਸਾ ਸਾਹਿਬ ਸੰਗਤ ਜੀ, ਸਤਿਗੁਰੂ ਜੀ ਦੀਆਂ ਕੁਰਬਾਨੀਆਂ, ਸਤਿਗੁਰੂ ਜੀ ਦੇ ਮਹਾਨ ਪਰਵਕਾਰ ਸਾਡੇ ਤੇ ਕੀਤੇ ਹਨ। ਖਾਲਸਾ ਪੰਥ ਦੇ ਉੱਤੇ ਜਦੋਂ ਦਮਦਮਾ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਮਾਤਾ ਜੀ ਨੇ ਪੁੱਛਿਆ ਸਾਹਿਬਜ਼ਾਦੇ ਕਿਤੇ ਨਜ਼ਰ ਨਹੀਂ ਆ ਰਹੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ ਵੱਲ ਹੱਥ ਕਰਕੇ ਕਿਹਾ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਹੇ ਤੋਂ ਕਿਆ ਹੋਆ ਜੀਵਤ ਲੱਖ ਹਜ਼ਾਰ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਨਾਦੀ ਪੁੱਤਰ ਖਾਲਸੇ ਵੱਲ ਨੂੰ ਹੱਥ ਕਰਕੇ ਕਿਹਾ ਸੀ ਤੇ ਬਿੰਦੀ ਪੁੱਤਰ ਖਾਲਸੇ ਦੇ ਉੱਤੋਂ ਦੀ ਬਾਹਰ ਦਿੱਤੇ ਆਪਣੇ ਲੱਖ ਤੇ ਜਿਗਰ ਚਾਰੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ, ਗੁਰਦੇਵ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੇ ਸਾਡੇ ਉੱਤੋਂ ਸਾਰਾ ਸਰਬੰਸ, ਆਪਣੇ ਮਾਮੇ ਦੇ ਪੁੱਤਰ ਭੂਆ ਦੇ ਪੁੱਤਰ ਸਾਰਾ ਸਰਬੰਸ ਸਾਡੇ ਉੱਤੋਂ ਦੀ ਵਾਰ ਦਿੱਤਾ। ਅੱਜ ਉਹਨਾਂ ਦੇ ਪਰਵਕਾਰਾਂ ਨੂੰ ਆਪਾਂ ਯਾਦ ਰੱਖੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਹਨ, ਉਹਦੇ ਵਾਸਤੇ ਖਾਲਸਾ ਪੰਥ ਨੂੰ ਇਕੱਤਰਿਤ ਹੋਣ ਦੀ ਲੋੜ ਹੈ। ਪੰਥ ਦੇ ਸਿਧਾਂਤਾਂ ਦੇ ਉੱਤੇ ਵਾਰ ਹੋ ਰਿਹਾ ਹੈ, ਪਹਿਲਾਂ ਤੇ ਇਮਾਰਤਾਂ ਤੇ ਵਾਰ ਹੁੰਦਾ ਸੀ, ਅੱਜ ਸਿਧਾਂਤਾਂ ਦੇ ਉੱਤੇ ਵੀ ਵਾਰ ਹੋ ਰਿਹਾ ਹੈ। ਅੱਜ ਸਾਡੇ ਪ੍ਰਾਣਾਂ ਤੋਂ ਪਿਆਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀਆਂ ਬੀੜਾਂ ਨੂੰ ਅਗਨ ਭੇਟ ਕੀਤਾ ਜਾ ਰਿਹਾ ਹੈ। ਗੁਰੂ ਪਿਆਰੇ ਖਾਲਸਾ ਸਾਹਿਬ ਸੰਗਤ ਜੀ, ਅਸੀਂ ਵੰਡੀਆਂ ਵਿੱਚ ਧੜੇ ਬੰਦੀਆਂ ਵਿੱਚ ਵੰਡੇ ਹੋਏ ਹਾਂ, ਸਾਨੂੰ ਸਾਰੇ ਹੁਣ ਇਕੱਤਰਿਤ ਹੋ ਕਰਕੇ ਇਹ ਹੰਬੜਾ ਮਾਰਨਾ ਚਾਹੀਦਾ ਹੈ ਆਪਣੇ ਗੁਰੂ ਪ੍ਰਤੀ, ਜੋ ਗੁਰੂ ਸਾਹਿਬ ਜੀ ਨੇ ਸਾਡੇ ਪ੍ਰਤੀ ਜੋ ਵੀ ਸਾਡੇ ਵਾਸਤੇ ਕਰਕੇ ਗਏ ਹਨ, ਸਾਡਾ ਵੀ ਫਰਜ਼ ਬਣਦਾ ਹੈ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਪ੍ਰਾਪਤੀ ਵਾਸਤੇ, ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਸਤਿਕਾਰ ਵਾਸਤੇ ਆਪਾਂ ਨੂੰ ਇਕੱਤਰਤਾ ਕਰਕੇ ਜੋ ਇਹ ਸੰਘਰਸ਼ ਹੈ ਇਹਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਭਾ ਵਸਾਏ। ਚਾਹੇ ਕੋਈ ਟਕਸਾਲ ਹੈ, ਚਾਹੇ ਕੋਈ ਨਿਹੰਗ ਸਿੰਘ ਜਥੇਬੰਦੀਆਂ ਹਨ, ਚਾਹੇ ਕੋਈ ਅਖੰਡ ਕੀਰਤਨੀ ਜਥਾ ਹੈ, ਜੋ ਸੰਤ ਸਮਾਜ ਹੈ, ਸਾਰੇ ਰਲ ਮਿਲ ਕਰਕੇ ਜਦੋਂ ਹਮਲਾ ਮਾਰਨਗੇ ਤਾਂ ਕੋਈ ਵੀ ਮਸਲਾ ਹੱਲ ਹੋ ਤੋਂ ਰਹਿ ਨਹੀਂ ਸਕਦਾ, 24 ਘੰਟਿਆਂ ਦੇ ਵਿੱਚ ਸਾਰੇ ਮਸਲੇ ਹੱਲ ਹੋ ਸਕਦੇ ਹਨ। ਇਸ ਕਰਕੇ ਸਾਨੂੰ ਇਕੱਤਰਤਾ ਦੀ ਲੋੜ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਛਤਰਛਾ ਹੋਏ ਇਕੱਠੇ ਹੋ ਕਰਕੇ ਆਪਾਂ ਸੰਘਰਸ਼ ਵਿੱਚ ਯੋਗਦਾਨ ਪਾਈਏ। ਸੋ ਦਿੱਤਾ ਹੋਇਆ ਸਮਾਂ ਸਮਾਪਤ ਹੈ। ਦਾਸ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਪ੍ਰਧਾਨ ਸਾਹਿਬ ਦਾ, ਸੱਚੀ ਸਾਹਿਬ ਦਾ, ਸਾਰੇ ਇੱਥੋਂ ਦੀਆਂ ਗੁਰਕੀਆਂ ਸੰਗਤਾਂ ਦਾ ਧੰਨਵਾਦ ਹੈ। कोटन कोट धनवाद साहिब सतगुरु श्री गुरु ग्रंथ साहिब महाराज साहिब जी का कोटन कोट धनवाद है। तो साध संगत के चरणों में बेनती है जेकर आप जी जदों इंडिया आओ साहबजादा बाबा फतेह सिंह साहब जी का प्रकाश दिहाड़ा जथेबंदी के हैडक्वाटर गुरद्वारा सिंह सभा छौनी निहंग सिंह बजवाड़ा कलां हुशियारपुर विखे बड़ी श्रद्धा ते सत्कार सत हर साल मनाया जाता है। धन गुरु तेग बहादुर महाराज साहब जी के शहीदी गुरपुरब से दिल्ली तो चांदनी गुरद्वारा सीसगंज साहब जी तो जिस तरह भाई जगता जी शीस लैके गुरु साहब जी का शीस आनंदपुर साहब तक लैके गए उस सारे ही शहीदी समागम नूं समर्पित भाई जगता जी नूं गुरु साहब जी की अदुती कुरबानी नूं भाई मतीदास भाई सतीदास जी भाई दयाला जी की अदुती कुरबानी नूं समर्पित नगर कीर्तन शीस मार्ग यात्रा जो 12 दिसंबर नूं दिल्ली तो आरंभ होगी गुरद्वारा सीसगंज साहब जी तो जिन्हां जिन्हां रस्तियां थानी भाई जगता जी गए हैं श्री आनंदपुर साहब नूं उन्हां उन्हां रस्तियां थानी हुंदा होया नगर कीर्तन श्री आनंदपुर साहब विखे गुरद्वारा श्री सीसगंज साहब विखे समाप्त होगा। जे संगतां दिसंबर महीने दे विच पंजाब आउण ते उस नगर कीर्तन विच भी जो अदुती महान नगर कीर्तन है उहदे विच शामिल होइए भाई जगता जी नूं भाई बतीदास भाई सतीदास जी भाई दयाला जी धन गुरु तेग बहादुर महाराज साहब जी गुरु तेग बहादुर सिमरिया कर नौ नदयावे धाए सब थाई होए सहाय उन्हां नूं समर्पित हो करके गुरकियां खुशियां प्राप्त करिए जी। सो दास वलों आप समूह संगतां दा धन्नवाद है ਅਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦਾ ਕੋਟਨ ਕੋਟ ਧੰਨਵਾਦ ਕਰਦਾ ਹੋਇਆ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਤਾਨਾ ਦਲ ਸਮੂਹ ਜਥੇਬੰਦੀ ਵੱਲੋਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈ ਦਿੰਦਾ ਹੋਇਆ ਖਿਮਾ ਦਾ ਜੱਜ ਖਾਂ ਲੋਕ ਸੁਖੀ ਪ੍ਰਲੋਕ ਸੋਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਤੋਂ ਕਾਲੰਕ ਪ੍ਰਣਾਸੀ ਦਯਾਲੰਕ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਵਿਭੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।